गुरुर प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है, नाम अते सिमरन आओ उस दाखिरला भाग सरवण करन की कोशिश करिए जी। लड़ी नू जोड़न ले पिछले भाग दियां कुछ सत्रां दोबारा पढ़िया जा रही हैं जी। जदों वो अपने इस आत्म केंद्र विच स्थित होंदा है तां आत्मक सुतंत्रता दे अध्यात्मक मंडल दियां दैव आत्मावां दा उस उत्ते नदर करम होंदा है अते उस दियां इच्छावां गतिशील अवस्था विच होंदियां हन। इस अवस्था विच वो मनुख भलाई दे सर्वोच्च कर्म कर सकदा है। इस आत्मक कुंड विच स्थिर हो के वो वधेरे कर्मशील हो सकदा है अते किसे व्यक्ति लई अपने इस निज केंद्र तों बाहर आ के शरीरक सहायता जा मानसिक हमदर्दी करन नालों वधेरे कुछ कर सकता है। उसका परोपकारवाद आत्मक स्वरूप वाला हुंदा है। जेड़े व्यक्ति टुटी फुटी आत्मा वाले हुंदे हन जा मानसिक ते शरीरक पसारे कारण डूंगी निराशा विच आउंदे हन उन्हां नूं अजिहा आत्मक पुरश संपूर्ण बना देंदा है ते वह विश्वास विच चमक उठते हैं। फिर दोहरा देइए, इस आत्मक कुंड विच स्थिर हो के वह वधेरे कर्मशील हो सकता है अते किसी व्यक्ति लिए अपने इस निज केंद्र तो बाहर आ के शरीरक सहायता जा मानसिक हमदर्दी करन नालों वधेरे कुछ कर सकता है। उसका परोपकारवाद आत्मक स्वरूप वाला हुंदा है। जेड़े व्यक्ति टुटी फुटी आत्मा वाले आते हैं जा मानसिक ते शरीरक पसारे कारण डूंगी निराशा विच आते हैं उन्होंने अजिहा आत्मक पुरश संपूर्ण बना देता है ते वो विश्वास विच चमक उठते हैं। वो सारे कवि जो शानदार रूप विच निराशावादी आते हैं वास्तव विच मानसिक तौर ते वधेरे शक्तिशाली आते हैं। ये उदात उत्तेजना की अवस्था विच आते हैं। हाल ही उन्होंने आत्मा का वह अनुभव प्राप्त नहीं होया हुंदा जिसनू गुरु नानक नाम की संज्ञा देंदे हैं, जिस बारे उन्होंने कथन है कि इस नाम तो बिना ये जीवन नित जलदा रहिंदा है। गुरु साहिब की नदर करम विच निर्छल भोले भाले बाल आत्मक तौर पर संसारक कवियां तो चेहरे आते हैं। जप जी विच कथन है, नानक भगतां सदा विगास। जदों असी अजे व्यक्ति तो पुछते हाँ कि यह अवस्था किस प्रकार की है ते किस तरह प्राप्त हुई है तां वो इस बारे कोई भी कथन करन नूं तैयार नहीं हुंदा। वो कुछ इस प्रकार का उत्तर ही देंदा है कि मैं तां एक अजिहा जीवन जी रहा हाँ जिसका मैं वर्णन नहीं कर सकता अते मेरा किसे सदा विगासी रहण वाली जीवन धारा नाल संबंध जा जुड़िया है। इस नदी वर्गे प्रवाह विच मैनू इंज आभास हुंदा है कि मैं सचमुच जीवदा हाँ। जदों मैं इस धारा नालों टुट जांदा हाँ तो मेरी हालत मुरदे वर्गी हो जाती है। फिर दोहरा देइए, जप जी विच कथन है, नानक भगतां सदा विगास। जदों असी अजिहे व्यक्ति तो पुछते हाँ कि अवस्था किस प्रकार की है तो किस तरह प्राप्त हुई है तो वो इस बारे कोई भी कथन करन नूं तैयार नहीं होंदा। वो कुछ इस प्रकार का उत्तर ही देंदा है कि मैं तो एक अजिहा जीवन जी रहा हाँ जिसका मैं वर्णन नहीं कर सकता अते मेरा किसी सदा विगासी रहने वाली जीवन धारा नाल संबंध जा जुड़िया है। इस नदी वर्गे प्रवाह विच मैनू इंज आभास होंदा है कि मैं सचमुच जीवदा हाँ। जदों मैं इस तारा नालों टुट जांदा हाँ तो मेरी हालत मुरदे वर्गी हो जाती है। वो ये भी दसेगा कि अजिही अवस्था की प्राप्ति बारे ना तो कोई सिक्ख्या दिती जा सकती है ना ही उसका वर्णन किया जा सकता है। जिन्हां उत्ते प्रभु की कृपा हुंदी है वो सुभागे हुंदे हन, कोई इस अवस्था नूं प्राप्त कर सकते हैं। इहो ही गुरु ग्रंथ साहिब का संदेश है। भगती भावना जां सिखी संपूर्ण रूप विच आत्मक चेतनता की अवस्था हुंदी है। नाम ते सिमरन सुते सिद्ध जां आवेश दियां ओ परिस्थितियां हुंदियां हन जो उस प्रेरणा की स्वच्छ चांदी धार नाल जा जुड़दियां हन ਅਤੇ ਜੋ ਉਸ ਵਿਅਕਤੀ ਨੂੰ ਉਹਨਾਂ ਗੁਰੂ ਆਤਮਾਵਾਂ ਨਾਲ ਜੋੜ ਦਿੰਦੀਆਂ ਹਨ ਜੋ ਉਹਨਾਂ ਦੇ ਤਨ ਅਤੇ ਮਨ ਨੂੰ ਮੱਲੀ ਬੈਠੇ ਹੁੰਦੇ ਹਨ। ਉਹ ਜਗਿਆਸੂ ਤਾਂ ਆਪ ਇੱਕ ਅਕਰਹਿ ਅਵਸਥਾ ਵਿੱਚ ਆਉਂਦਾ ਹੈ ਜਿੱਥੇ ਉਸਦਾ ਕੋਈ ਵਸ ਨਹੀਂ ਚੱਲਦਾ। ਇਹ ਸਭ ਕੁਝ ਪ੍ਰਭੂ ਪ੍ਰੀਤਮ ਦੀ ਰਜ਼ਾ ਅਨੁਸਾਰ ਹੀ ਚੱਲਦਾ ਹੈ। ਫਿਰ ਦੁਹਰਾ ਦੇਈਏ ਕਿ ਨਾਮ ਅਤੇ ਸਿਮਰਨ ਸੁੱਤੇ ਸਿੱਧ ਜਾਂ ਆਵੇਸ਼ ਦੀਆਂ ਉਹ ਪ੍ਰਸਥਿਤੀਆਂ ਆਉਂਦੀਆਂ ਹਨ ਜੋ ਉਸ ਪ੍ਰੇਰਣਾ ਦੀ ਸਵੱਛ ਚਾਂਦੀ ਧਾਰ ਨਾਲ ਜਾ ਜੁੜਦੀਆਂ ਹਨ ਅਤੇ ਜੋ ਉਸ ਵਿਅਕਤੀ ਨੂੰ ਉਹਨਾਂ ਗੁਰੂ ਆਤਮਾਵਾਂ ਨਾਲ ਜੋੜ ਦਿੰਦੀਆਂ ਹਨ ਜੋ ਉਹਨਾਂ ਦੇ ਤਨ ਅਤੇ ਮਨ ਨੂੰ ਮੱਲੀ ਬੈਠੇ ਹੁੰਦੇ ਹਨ। ਉਹ ਜਗਿਆਸੂ ਤਾਂ ਆਪ ਇੱਕ ਅਕਰਹਿ ਅਵਸਥਾ ਵਿੱਚ ਆਉਂਦਾ ਹੈ ਜਿੱਥੇ ਉਸਦਾ ਕੋਈ ਵਸ ਨਹੀਂ ਚੱਲਦਾ। ਇਹ ਸਭ ਕੁਝ ਪ੍ਰਭੂ ਪ੍ਰੀਤਮ ਦੀ ਰਜ਼ਾ ਅਨੁਸਾਰ ਹੀ ਚੱਲਦਾ ਹੈ। ਇਸ ਉਚੇਰੇ ਮੰਡਲ ਤੋਂ ਪ੍ਰਾਪਤ ਹੋਈ ਨਿਰੰਤਰ ਪ੍ਰੇਰਣਾ ਇਸ ਧਰਤੀ ਉੱਪਰ ਪ੍ਰੇਮ ਰੂਪ ਵਿੱਚ ਸਾਕਾਰ ਆਉਂਦੀ ਹੈ। ਮਨੁੱਖ ਦਾ ਇਹ ਆਤਮਕ ਚਰਿੱਤਰ ਪ੍ਰੇਰਣਾ ਦੇ ਇਸ ਅੰਤਰ ਪ੍ਰਵਾਹ ਦਾ ਪ੍ਰਭਾਵ ਮਾਤਰ ਹੀ ਹੁੰਦਾ ਹੈ। ਇਹ ਇਸ ਤਰ੍ਹਾਂ ਦੀ ਆਪ ਮੁਹਾਰੀ ਸਮਰਪਣ ਦੀ ਅਵਸਥਾ ਹੁੰਦੀ ਹੈ ਜਿਸ ਤਰ੍ਹਾਂ ਦਾ ਸਮਰਪਣ ਇੱਕ ਧਨ ਆਪਣੇ ਪਿਰ ਪ੍ਰਤੀ ਕਰਦੀ ਹੈ। ਇਸ ਪ੍ਰੇਰਣਾ ਦੇ ਪ੍ਰਵਾਹ ਵਿੱਚ ਉਤਰਾਅ ਚੜ੍ਹਾਅ ਵੀ ਆਉਂਦੇ ਰਹਿੰਦੇ ਹਨ। ਸਭ ਪ੍ਰਕਾਰ ਦੀ ਜੀਵਤ ਜਾਂ ਸਜੀਵ ਪ੍ਰੇਰਣਾ ਵਿੱਚ ਚੜ੍ਹਾਅ ਉਤਰਾਅ ਦੀ ਪ੍ਰਕਿਰਿਆ ਅਵਸ਼ ਵਾਪਰਦੀ ਹੈ। ਕਈ ਵਾਰ ਤਾਂ ਇਹ ਇੰਨੀ ਅਨਿਸ਼ਚਿਤ ਰੂਪ ਦੀ ਹੁੰਦੀ ਹੈ ਕਿ ਇਹ ਅਨੰਤ ਵਿੱਚ ਸਮਾ ਜਾਂਦੀ ਹੈ। ਕਈ ਵਾਰ ਇਹ ਚੂਨੇ ਪੱਥਰ ਦੀ ਬੱਜਰ ਚਟਾਨ ਵਰਗੀ ਸਖ਼ਤ ਹੁੰਦੀ ਹੈ। ਕਈ ਵਾਰ ਇਹ ਤਲਵਾਰ ਦੀ ਚਮਕਾਰ ਸਮਾਨ ਅੰਧਕਾਰ ਦਾ ਨਾਸ਼ ਕਰਨ ਵਾਲੀ ਹੁੰਦੀ ਹੈ। ਅਜਿਹੀ ਜਗਿਆਸੂ ਆਤਮਾ ਦੀ ਸਭ ਇੱਕ ਹੈ ਦੇ ਨੀਰਸ ਦਾਰਸ਼ਨਿਕ ਸੂਤਰ ਵਿੱਚ ਕੋਈ ਰੁਚੀ ਨਹੀਂ ਹੁੰਦੀ। ਇੱਕ ਜੀਵਤ ਵਿਅਕਤੀ ਲਈ ਇਹ ਬੜੀ ਨਿਗੂਣੀ ਜਿਹੀ ਗੱਲ ਹੈ ਕਿ ਅੰਤਮ ਯਥਾਰਥ ਏਕ ਹੈ ਜਾਂ ਅਨੇਕ। ਨਾਮ ਅਤੇ ਸਿਮਰਨ ਵਾਲਾ ਵਿਅਕਤੀ ਪ੍ਰਭੌਤਿਕ ਅਨੁਮਾਨਾਂ ਜਾਂ ਸਿਧਾਂਤਾਂ ਦੇ ਝੰਝਟ ਵਿੱਚ ਨਹੀਂ ਪੈਂਦਾ। ਉਹ ਤਾਂ ਅਨੁਭਵ ਕਰਦਾ ਹੈ ਕਿ ਇਹਨਾਂ ਅਮੂਰਤ ਸੰਕਲਪਾਂ ਦੇ ਗੇੜ ਵਿੱਚ ਫਸ ਕੇ ਉਸਦੀ ਅਲਪ ਆਯੂ ਹੋਰ ਵੀ ਛੋਟੀ ਹੋ ਜਾਵੇਗੀ। ਇਹ ਜੀਵਨ ਦਾ ਅਵਸਰ ਤਾਂ ਜੀਵਨ ਦੇ ਦੈਵੀ ਸੰਗੀਤ ਨੂੰ ਸਿੱਖਣ ਲਈ ਪ੍ਰਾਪਤ ਹੋਇਆ ਹੈ ਜਿਸ ਲਈ ਕਠਿਨ ਅਭਿਆਸ ਕਰਨਾ ਪੈਂਦਾ ਹੈ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਕਲਾਧਾਰੀ ਨਿਪੁੰਨਤਾ ਤੱਕ ਪੁੱਜਣ ਦੀ ਲੋੜ ਹੈ। ਗੁਰਮਤਿ ਦੇ ਵਿਧਾਨ ਅਨੁਸਾਰ ਨਾਮ ਅਤੇ ਸਿਮਰਨ ਪ੍ਰੇਰਣਾ ਦੇ ਹੀ ਪ੍ਰਤੀਫਲ ਹਨ ਅਤੇ ਕੋਈ ਵੀ ਕਿਆਸੀ ਅਨੁਮਾਨ ਨਹੀਂ ਹਨ। ਇਹ ਤਾਂ ਆਤਮਾ ਦੀ ਸੁਤੰਤਰਤਾ ਤੱਕ ਪੁੱਜਣ ਦੀ ਉਹ ਪ੍ਰਕਿਰਿਆ ਹੈ ਜਿਸ ਨੂੰ ਕੋਈ ਵਿਅਕਤੀ ਅਸ਼ੰਕ ਰੂਪ ਵਿੱਚ ਤਾਂ ਇਸ ਲੋਕ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ, ਪਰ ਸੰਪੂਰਨ ਰੂਪ ਵਿੱਚ ਇਹ ਅਵਸਥਾ ਮੌਤ ਪਿੱਛੋਂ ਪਰਲੋਕ ਵਿੱਚ ਉਸ ਅਧਿਆਤਮਕ ਮੰਡਲ ਵਿੱਚ ਪ੍ਰਵੇਸ਼ ਕਰਕੇ ਹੀ ਪ੍ਰਾਪਤ ਹੁੰਦੀ ਹੈ ਜਿੱਥੇ 10 ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਭਗਤ ਜਨ ਸੁਭਾਏਮਾਨ ਹਨ। ਹਾਂਜੀ, ਫਿਰ ਦੁਹਰਾ ਦੇਈਏ, ਗੁਰਮਤਿ ਦੇ ਵਿਧਾਨ ਅਨੁਸਾਰ ਨਾਮ ਅਤੇ ਸਿਮਰਨ ਪ੍ਰੇਰਣਾ ਦੇ ਹੀ ਪ੍ਰਤੀਫਲ ਹਨ ਅਤੇ ਇਹ ਕੋਈ ਕਿਆਸੀ ਅਨੁਮਾਨ ਨਹੀਂ ਹਨ। ਇਹ ਤਾਂ ਆਤਮਾ ਦੀ ਸੁਤੰਤਰਤਾ ਤੱਕ ਪੁੱਜਣ ਦੀ ਉਹ ਪ੍ਰਕਿਰਿਆ ਹੈ ਜਿਸ ਨੂੰ ਕੋਈ ਵਿਅਕਤੀ ਅਸ਼ੰਕ ਰੂਪ ਵਿੱਚ ਤਾਂ ਇਸ ਲੋਕ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ, ਪਰ ਸੰਪੂਰਨ ਰੂਪ ਵਿੱਚ ਇਹ ਅਵਸਥਾ ਮੌਤ ਪਿੱਛੋਂ ਪਰਲੋਕ ਵਿੱਚ ਉਸ ਅਧਿਆਤਮਕ ਮੰਡਲ ਵਿੱਚ ਪ੍ਰਵੇਸ਼ ਕਰਕੇ ਹੀ ਪ੍ਰਾਪਤ ਹੁੰਦੀ ਹੈ ਜਿੱਥੇ 10 ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਭਗਤ ਜਨ ਸੁਭਾਏਮਾਨ ਹਨ। ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਸਾਡੇ ਸੰਸਾਰ ਤੋਂ ਬਿਨਾਂ ਕੋਈ ਹੋਰ ਵੀ ਮੁਕਤਗਾਮੀ ਸੰਸਾਰ ਹੈ, ਜੋ ਕਿਸੇ ਨਿਰਵਿਸ਼ੇਸ਼ ਦੇਸ਼ ਤੋਂ ਬਿਨਾਂ ਇੱਥੇ ਹੀ ਸਾਡੇ ਅੰਦਰ ਵਿਆਪਕ ਹੈ। ਉਹਨਾਂ ਸ਼ਕਤੀਸ਼ਾਲੀ ਰੱਖਣਹਾਰਿਆਂ ਨਾਲ ਸੰਬੰਧ ਸਥਾਪਿਤ ਹੋ ਜਾਂਦੇ ਹਨ ਜੋ ਉਸ ਅਦ੍ਰਿਸ਼ਟ ਪ੍ਰਕਾਸ਼ ਮੰਡਲ 'ਤੇ ਉਸ ਸਮੇਂ ਵਿੱਚ ਵਿਚਰ ਰਹੇ ਹਨ ਜਿਸ ਨੂੰ ਅਸੀਂ ਅਕਾਲ ਕਹਿੰਦੇ ਹਾਂ। ਫਿਰ ਦੁਹਰਾ ਦੇਈਏ, ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਸਾਡੇ ਸੰਸਾਰ ਤੋਂ ਬਿਨਾਂ ਕੋਈ ਹੋਰ ਵੀ ਮੁਕਤਗਾਮੀ ਸੰਸਾਰ ਹੈ, ਜੋ ਕਿਸੇ ਨਿਰਵਿਸ਼ੇਸ਼ ਦੇਸ਼ ਤੋਂ ਬਿਨਾਂ ਇੱਥੇ ਹੀ ਸਾਡੇ ਅੰਦਰ ਵਿਆਪਕ ਹੈ। ਉਹਨਾਂ ਸ਼ਕਤੀਸ਼ਾਲੀ ਰੱਖਣਹਾਰਿਆਂ ਨਾਲ ਸੰਬੰਧ ਸਥਾਪਿਤ ਹੋ ਜਾਂਦੇ ਹਨ ਜੋ ਉਸ ਅਦ੍ਰਿਸ਼ਟ ਪ੍ਰਕਾਸ਼ ਮੰਡਲ 'ਤੇ ਉਸ ਸਮੇਂ ਵਿੱਚ ਵਿਚਰ ਰਹੇ ਹਨ ਜਿਸ ਨੂੰ ਅਸੀਂ ਅਕਾਲ ਕਹਿੰਦੇ। ਆਤਮਾਵਾਂ ਦੇ ਪੀਂਘ ਹੁਲਾਰਿਆਂ ਵਿੱਚ ਇਹ ਕੁਝ ਵਿਸ਼ੇਸ਼ ਚੋਣ ਅਤੇ ਉਦਾਤੀਕਰਨ ਦਾ ਵਰਤਾਰਾ ਹੁੰਦਾ ਹੈ। ਗੁਰੂ ਜੀ ਦਾ ਕਥਨ ਹੈ ਕਿ ਨਾਮ ਤਾਂ ਗੁਰੂ ਦਾ ਪ੍ਰਸਾਦ ਕਰਮ ਹੈ। ਕਈਆਂ ਨੂੰ ਤਾਂ ਇਹ ਗੂੜੀ ਨੀਂਦ ਦੇ ਸੁੱਤਿਆਂ ਹੀ ਪ੍ਰਾਪਤ ਹੋ ਜਾਂਦਾ ਹੈ, ਗੁਰੂ ਆਪ ਆ ਕੇ ਸੁੱਤਿਆਂ ਨੂੰ ਜਗਾ ਦਿੰਦਾ ਹੈ ਅਤੇ ਉਹਨਾਂ ਦੇ ਮੁੱਖ ਵਿੱਚ ਨਾਮ ਅੰਮ੍ਰਿਤ ਦੀਆਂ ਘੁੱਟਾਂ ਪਾਉਂਦਾ ਹੈ। ਪਰ ਦੂਜਿਆਂ ਨੂੰ ਜਿਹੜੇ ਆਪਣੇ ਆਪ ਨੂੰ ਜਾਗਦੇ ਹੋਏ ਅਤੇ ਇਸ ਵਿਧਾਨ ਤੋਂ ਜਾਣੂ ਸਮਝਦੇ ਹਨ, ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਇਸ ਲਈ ਗੁਰੂ ਜੀ ਦਾ ਫੁਰਮਾਨ ਹੈ ਕਿ ਉਹ ਵਿਅਕਤੀ ਹੀ ਗੁਰਮੁਖ ਹੁੰਦਾ ਹੈ ਜਿਸ ਦਾ ਮੁੱਖ ਗੁਰੂ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਸਦਾ ਖੁੱਲ੍ਹਾ ਰਹਿੰਦਾ ਹੈ। ਫਿਰ ਦੁਹਰਾ ਦੇਈਏ, ਗੁਰੂ ਜੀ ਦਾ ਕਥਨ ਹੈ ਕਿ ਨਾਮ ਤਾਂ ਗੁਰੂ ਦਾ ਪ੍ਰਸਾਦ ਕਰਮ ਹੈ। ਕਈਆਂ ਨੂੰ ਤਾਂ ਇਹ ਗੂੜੀ ਨੀਂਦ ਦੇ ਸੁੱਤਿਆਂ ਹੀ ਪ੍ਰਾਪਤ ਹੋ ਜਾਂਦਾ ਹੈ, ਗੁਰੂ ਆਪ ਆ ਕੇ ਸੁੱਤਿਆਂ ਨੂੰ ਜਗਾ ਦਿੰਦਾ ਹੈ ਅਤੇ ਉਹਨਾਂ ਦੇ ਮੁੱਖ ਵਿੱਚ ਨਾਮ ਅੰਮ੍ਰਿਤ ਦੀਆਂ ਘੁੱਟਾਂ ਪਾਉਂਦਾ ਹੈ। ਪਰ ਦੂਜਿਆਂ ਨੂੰ ਜਿਹੜੇ ਆਪਣੇ ਆਪ ਨੂੰ ਜਾਗਦੇ ਹੋਏ ਅਤੇ ਇਸ ਵਿਧਾਨ ਤੋਂ ਜਾਣੂ ਸਮਝਦੇ ਹਨ, ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਇਸ ਲਈ ਗੁਰੂ ਜੀ ਦਾ ਫੁਰਮਾਨ ਹੈ ਕਿ ਉਹ ਵਿਅਕਤੀ ਹੀ ਗੁਰਮੁਖ ਹੁੰਦਾ ਹੈ ਜਿਸ ਦਾ ਮੁੱਖ ਗੁਰੂ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਸਦਾ ਖੁੱਲ੍ਹਾ ਰਹਿੰਦਾ ਹੈ। ਸ਼ਬਦ ਬ੍ਰਹਮ ਦੀ ਇਹ ਹੋਂਦ ਜੋ ਕਿ ਦੇਹ ਰੂਪ ਵਿੱਚ ਸਥਿਤ ਹੁੰਦੀ ਹੈ, ਪਦਾਰਥਕ ਹੁੰਦੀ ਹੋਈ ਵੀ ਅਪਦਾਰਥਕ ਹੁੰਦੀ ਹੈ। ਇਹ ਇੱਕ ਤਰ੍ਹਾਂ ਦਾ ਮਿਕਨਾਤੀਸੀ ਬਿਜਲਾਣੂ ਬਿੰਦੂ ਹੁੰਦਾ ਹੈ। ਇਹ ਤਾਂ ਉਹ ਧੁਰਾ ਹੁੰਦਾ ਹੈ ਜਿਸ ਦੇ ਦੁਆਲੇ ਸੂਰਜ ਮੰਡਲ ਦੇ ਪਰਮਾਣੂ ਸਮਾਨ ਸਿਰਜਨਾਤਮਿਕ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਦਸ ਗੁਰੂ ਸਾਹਿਬਾਨ ਦੇ ਜੀਵਨ ਸਮਾਚਾਰਾਂ ਤੋਂ ਇਹ ਗੱਲ ਪ੍ਰਤੱਖ ਰੂਪ ਵਿੱਚ ਸਿੱਧ ਹੋ ਜਾਂਦੀ ਹੈ ਕਿ ਮਨੁੱਖ ਰੂਪ ਵਿੱਚ ਆਪ ਵਿਵਹਾਰਕ ਤੌਰ 'ਤੇ ਮਨੁੱਖਾਂ ਵਾਂਗ ਅਰਥਾਤ ਸਿੱਖਾਂ ਵਾਂਗ ਹੀ ਵਿਚਰਦੇ ਰਹੇ। ਸਭ ਗੁਰੂ ਸਾਹਿਬਾਨ ਨੇ ਕਿਸੇ ਵਿਅਕਤੀ ਰੂਪ ਵਿੱਚ ਵਿਆਪਕ ਗੁਰੂ ਦੀ ਆਤਮਾ ਦਾ ਸਤਿਕਾਰ ਕੀਤਾ ਹੈ। ਆਪ ਨੇ ਇਸ ਗੁਰੂ ਆਤਮਾ ਨੂੰ ਸਾਧ ਸੰਗਤ ਗੁਰਬਾਣੀ ਅਤੇ ਸ਼ਬਦ ਵਿੱਚ ਹੀ ਵਿਦਵਾਨ ਮੰਨਿਆ ਹੈ। ਇਹ ਇੱਕ ਅਦੁੱਤੀ ਗੱਲ ਹੈ। ਬੁੱਧ ਮਤ ਵਾਂਗ ਸਿੱਖ ਮਤ ਵੀ ਇੱਕ ਜੀਵਨ ਜੁਗਤ ਜਾਂ ਕਲਾ ਹੈ। ਕੋਈ ਵੀ ਵਿਅਕਤੀ ਕਿਸੇ ਨਾ ਕਿਸੇ ਦਿਨ ਬੋਧੀਤਵ ਜਾਂ ਗੁਰੂ ਤਵ ਨੂੰ ਪ੍ਰਾਪਤ ਕਰ ਸਕਦਾ ਹੈ। ਸਿੱਖ ਮਤ ਵਿੱਚ ਜੀਵਨ ਨੂੰ ਕਲਾਧਾਰੀ ਕਰਮ ਦੇ ਰੂਪ ਵਿੱਚ ਪ੍ਰਵਾਨ ਕੀਤਾ ਗਿਆ ਹੈ। ਇਹ ਜੀਵਨ ਦੇ ਪਰਾਭੌਤਿਕ ਸੰਕਲਪਾਂ ਤੋਂ ਵੱਖਰੀ ਧਾਰਨਾ ਹੈ ਜਿਨ੍ਹਾਂ ਨੂੰ ਕੇਵਲ ਭਰਮ ਜਾਲ ਹੀ ਮੰਨਿਆ ਗਿਆ ਹੈ ਅਤੇ ਜੋ ਯਥਾਰਥ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬ੍ਰਹਮ ਅਤੇ ਪਾਰ ਬ੍ਰਹਮ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ, ਪਰ ਜਿਵੇਂ ਕਿ ਕਨਿੰਗਮ ਦਾ ਮਤ ਹੈ, ਇਹ ਕੇਵਲ ਦ੍ਰਿਸ਼ਟਾਂਤ ਮਾਤਰ ਹੀ ਹੈ। ਇਸੇ ਤਰ੍ਹਾਂ ਬ੍ਰਾਹਮਣ ਮਤ ਦੀ ਦੇਵਮਾਲਾ ਦੇ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਨਾਵਾਂ ਦਾ ਵੀ ਵਰਣਨ ਮਿਲ ਜਾਂਦਾ ਹੈ। 52 ਅੱਖਰੀ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਸ੍ਰਿਸ਼ਟੀ ਦਾ ਜੋ ਇਹ ਵਿਸ਼ਾਲ ਅੱਖਰ ਅਸੀਂ ਵੇਖ ਰਹੇ ਹਾਂ, ਇਹ ਉਹੀ ਸ਼ੁੱਧ ਪਾਰ ਬ੍ਰਹਮ ਹੈ। ਸਿਮਰਨ ਵੀ ਜਦੋਂ ਸੰਚਿਤ ਕੀਤਾ ਜਾਂਦਾ ਹੈ ਤਾਂ ਇਸ ਦਾ ਮਨੁੱਖ ਦੇ ਵਿਅਕਤਿਤਵ ਉੱਤੇ ਕੀਮਿਆਗਰੀ ਵਾਲਾ ਕਰਾਮਾਤੀ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਪ੍ਰਾਕਿਰਤਕ ਵਸਤਾਂ ਉੱਪਰ ਵੀ ਪੈਂਦਾ ਹੈ। ਜੁਗਾ ਜੁਗਾਂਤਰਾਂ ਦੀ ਸਿੰਚਿਤ ਭਗਤੀ ਸਾਧਨਾ ਜਦੋਂ ਗਿਰਜਾਂ ਘਰਾਂ ਅਤੇ ਮੰਦਰਾਂ ਵਿੱਚ ਕਲਾ ਜਾਂ ਦਇਆ ਦੇ ਪ੍ਰਗਟਾਵ ਦਾ ਰੂਪ ਧਾਰਨ ਕਰਦੀ ਹੈ ਤਾਂ ਕੌਮਾਂ ਦਾ ਜੀਵਨ ਜਗਮਗਾ ਉੱਠਦਾ ਹੈ। ਗੁਰਮਤ ਅਨੁਸਾਰ ਸਿਮਰਨ ਉਹ ਭਾਵਨਾ ਹੈ ਜੋ ਤਿਲ ਤਿਲ ਕਰਕੇ ਸਿੰਚਿਤ ਹੁੰਦੀ ਹੈ, ਪਰ ਜੋ ਚਾਣਚੱਕ ਹੀ ਅਜਿਹੀ ਕਲਾਧਾਰੀ ਸਿਰਜਣਾ ਕਰ ਜਾਂਦੀ ਹੈ ਜਿਸ ਦੁਆਰਾ ਮਨੁੱਖ ਅਤੇ ਪ੍ਰਕਿਰਤੀ ਦੋਵਾਂ ਦਾ ਹੀ ਦੈਵੀਕਰਨ ਹੋ ਜਾਂਦਾ ਹੈ। ਫਿਰ ਦੁਹਰਾ ਦੇਈਏ, ਗੁਰਮਤ ਅਨੁਸਾਰ ਸਿਮਰਨ ਉਹ ਭਾਵਨਾ ਹੈ ਜੋ ਤਿਲ ਤਿਲ ਕਰਕੇ ਸੰਚਿਤ ਹੁੰਦੀ ਹੈ, ਪਰ ਜੋ ਚਾਣਚੱਕ ਹੀ ਅਜਿਹੀ ਕਲਾਧਾਰੀ ਸਿਰਜਣਾ ਕਰ ਜਾਂਦੀ ਹੈ ਜਿਸ ਦੁਆਰਾ ਮਨੁੱਖ ਅਤੇ ਪ੍ਰਕਿਰਤੀ ਦੋਵਾਂ ਦਾ ਹੀ ਦੈਵੀਕਰਨ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।